ਹਜ਼ੂਰੀ ਅੰਦਰ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਆਪ ਜੀ ਨੇ ਹੁਣੇ ਹੀ ਸਮੂਹ ਗੁਰਮੁਖ ਪਿਆਰੇ ਜੋ ਕੀਰਤਨੀ ਜਥੇ ਇਸ ਅਸਥਾਨ ਤੇ ਕੀਰਤਨ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਕੀਰਤਨ ਦੀ ਸਮਾਪਤੀ ਤੇ ਇਹ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ ਕਿ ਸਰਵਰ ਹੰਸ ਤੁਰੇਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਇੱਥੇ ਸਰਵਰ ਸਤਿਗੁਰੂ ਜੀ ਨੂੰ ਕਿਹਾ ਹੈ ਤੇ ਹੰਸ ਜੋ ਹੈ ਉਹ ਗੁਰੂ ਕੇ ਸਿੱਖ ਨੇ। ਕਹਿੰਦੇ ਨੇ ਹੰਸ ਦਾ ਤੇ ਸਰੋਵਰ ਦਾ ਪਰਮਾਤਮਾ ਨੇ ਧੁਰ ਦਰਗਾਹ ਚੋਂ ਹੀ ਸੰਯੋਗ ਮਿਲਾਪ ਬਣਾਇਆ ਹੈ। ਜਿਵੇਂ ਮਾਨ ਸਰੋਵਰ ਉਹਦਾ ਸੁਭਾਅ ਹੀ ਹੈ ਕਿ ਉਹਨੇ ਆਪਣੇ ਕੋਲ ਆਏ ਹੰਸ ਨੂੰ ਮੋਤੀ ਦੇਣੇ ਨੇ, ਤੇ ਹੰਸ ਦਾ ਸੁਭਾਅ ਹੈ ਕਿ ਉਹਨੇ ਮਾਨ ਸਰੋਵਰ ਨੂੰ ਤਿਆਗਣਾ ਨਹੀਂ। ਇਸੇ ਤਰ੍ਹਾਂ ਜਿਹੜੇ ਸਿੱਖ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਰੋਜ਼ ਆਉਂਦੇ ਨੇ ਤੇ ਸ਼ਬਦ ਕੀਰਤਨ ਗੁਰਬਾਣੀ ਤੇ ਮੋਤੀ ਚੁੰਦੇ ਨੇ, ਉਹ ਇਹ ਗੱਲ ਜ਼ਰੂਰ ਚੇਤੇ ਰੱਖਣ ਕਿ ਅਸਲ ਵਿੱਚ ਇਹ ਕੇਵਲ ਮੇਰੀ ਘਾਲਣਾ ਨਹੀਂ, ਪਰਮਾਤਮਾ ਨੇ ਧੁਰ ਦਰਗਾਹ ਤੋਂ ਮੇਰੇ ਤੇ ਗੁਰੂ ਦੇ ਸੰਯੋਗ ਨੂੰ ਲਿਖਿਆ ਹੋਇਆ ਹੈ। ਆਓ ਜੋ ਵਿਚਾਰ ਆਪਾਂ ਲੜੀਵਾਰ ਕਰ ਰਹੇ ਹਾਂ, ਪਿਛਲੇ ਤਕਰੀਬਨ 2 ਦਿਨ ਆਪਾਂ ਕੇਵਲ ਇਸ ਵਿਸ਼ੇ ਤੇ ਅਜੇ ਰੁਕੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ ਕੱਲ ਬੇਨਤੀ ਕੀਤੀ ਸੀ ਕਿ ਗੁਰਸਿੱਖੀ ਕਿੰਨਾ ਕੁ ਉੱਚਾ ਸੁੱਚਾ ਜੀਵਨ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਉਹ ਕਮਾਈ ਕਰਨ ਵਾਲੇ ਗੁਰਸਿੱਖ ਤੋਂ ਆਪਣੇ ਆਪ ਨੂੰ ਫਿਦਾ ਪੈ ਕਰਦੇ ਨੇ, ਕੁਰਬਾਨ ਪੈ ਕਰਦੇ ਨੇ। ਕੱਲ ਕੁਛ ਪ੍ਰਮਾਣ ਆਪ ਨਾਲ ਸਾਂਝੇ ਕੀਤੇ ਸਨ, ਆਓ ਉਸੇ ਲੜੀ ਨੂੰ ਆਪਾਂ ਅੱਗੇ ਤੋਰਨਾ ਹੈ। ਆਪ ਕਰੋ ਕਿਰਪਾਲਤਾ, ਜਿਤਨੇ ਵੀ ਮੇਰੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਆਪਾਂ ਸਾਰੇ ਬੇਨਤੀ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਨਾਲ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰਸਿੱਖ ਦੀ ਉਪਮਾ ਕਰਦੇ ਹਾਂ। ਕੱਲ ਦਾਤਾਰ ਜੀ ਦਾ ਅਸੀਂ ਇਹ ਬਚਨ ਪੜ੍ਹ ਰਹੇ ਸਾਂ, ਗੁਰੂ ਰਾਮਦਾਸ ਜੀ ਦਾ, ਕਿ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਵਿੱਚ ਗੁਰਸਿੱਖ ਚੱਲਿਆ। ਜਾਂ ਅਸੀਂ ਇਹ ਪਵਿੱਤਰ ਬਚਨ ਪੜ੍ਹੇ ਸਨ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਭਾਏ ਜੀਓ। ਜਾਂ ਅਸੀਂ ਇਹ ਹਜ਼ੂਰ ਦਾ ਬਚਨ ਪੜ੍ਹਿਆ ਸੀ ਕਿ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂਰ ਦੇ ਖੰਮ ਪਾਪੀ ਪੀ ਗਤ ਪਾ। ਆਖਰ ਉਹ ਕਿਹੜੀ ਖੂਬੀ ਹੈ ਤੇ ਸ਼ਬਦ ਖਾਸ ਕਰਕੇ ਗੁਰਸਿੱਖ ਤੋਂ ਤਿੰਨ ਚਾਰ ਪ੍ਰਮਾਣ ਜਿਹੜੇ ਦਿੱਤੇ ਨੇ ਕਿ ਗੁਰਸਿੱਖੜਾ ਗੁਰਸਿੱਖ। ਅਸਲ ਵਿੱਚ ਜਦੋਂ ਅਸੀਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਤੇ ਸਤਿਗੁਰੂ ਨੇ ਗੁਰਸਿੱਖ ਦੇ ਚਰਨਾਂ ਤੋਂ ਘੋਲ ਕਮਾਉਣਾ, ਇਹ ਕੇਵਲ ਉਹਨਾਂ ਦੇ ਲਫ਼ਜ਼ੀ ਜਾਂ ਜ਼ਬਾਨੀ ਕਲਾਮੀ ਸ਼ਬਦ ਨਹੀਂ। ਹਕੀਕਤ ਇਹ ਗੁਰਸਿੱਖ ਉਦੋਂ ਬਣਦਾ ਹੈ ਕਿ ਜਦੋਂ ਸਿੱਖ ਦੇ ਅੰਦਰ ਗੁਰੂ ਵਾਲੇ ਗੁਣ ਆ ਜਾਣ, ਜਦੋਂ ਸਿੱਖ ਦੇ ਵਿੱਚੋਂ ਗੁਰੂ ਦੀ ਝਲਕ ਪਏ, ਜਦੋਂ ਸਿੱਖ ਨੂੰ ਦੇਖ ਕੇ ਬੰਦੇ ਦਾ ਅੰਦਰ ਇੰਜ ਤ੍ਰਿਪਤ ਹੋ ਜਾਏ ਕਿ ਮਾਨੋ ਅੱਜ ਗੁਰੂ ਮੈਨੂੰ ਮਿਲ ਗਿਆ ਹੈ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਦੋ ਬਚਨ ਕਹੇ ਸਨ, ਕਹਿੰਦੇ ਗੁਰਸਿੱਖ ਦੋ ਕੰਮ ਕਰਦਾ ਹੈ। ਕਿਹੜੇ? ਪਹਿਲਾ ਕੰਮ ਤਾਂ ਉਹ ਕਰਦਾ ਆਪ ਨਾਮ ਜਪਦਾ, ਤੇ ਜਦੋਂ ਜਪਦਾ ਤੇ ਉਹਦੇ ਅੰਦਰ ਗੁਰੂ ਵਰਤਦਾ, ਤੇ ਸੱਚ ਜਾਣੋ ਜਦੋਂ ਦੂਜੇ ਨੂੰ ਜਪਾਣ ਤੁਰਦਾ ਤੇ ਉਸ ਸਿੱਖ ਵਿੱਚੋਂ ਗੁਰੂ ਇੰਜ ਲੱਗਦਾ ਜਿਵੇਂ ਇਹਦੇ ਵਿੱਚ ਵਰਤ ਕੇ ਉਪਦੇਸ਼ ਪੈ ਦਿੰਦੇ, ਲੱਗਦਾ ਕਿ ਇਹ ਗੁਰੂ ਵਰਤਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਉਹ ਕੱਲ ਵੀ ਪੜ੍ਹੇ ਸਨ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਕਿਹਦੇ? ਜੋ ਆਪ ਜਪੈ। ਆਪ ਜਪੈ ਦਾ ਅਰਥ ਹੈ ਸਿੱਖ ਆਪ ਕਮਾਈ ਕਰੇ, ਅਬਰੈ ਨਾਮ ਜਪਾਵੇ, ਤੇ ਜਿਹੜਾ ਆਪ ਕਮਾਈ ਕਰਕੇ ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਦਿੰਦਾ ਹੈ। ਆਓ ਹੁਣ ਦੇਖੀਏ ਉਹ ਕਿਹੜੀ ਖੂਬੀ ਹੈ ਕਿ ਜਿਹੜੀ ਸਿੱਖ ਦੇ ਅੰਦਰ ਵਿਦਮਾਨ ਹੈ। ਕੱਲ ਵੀ ਬੇਨਤੀ ਕੀਤੀ, ਸਿੱਖੀ ਕੇਵਲ ਬਾਹਰ ਦੇ ਸ਼ਬਦਾਂ ਦਾ ਨਾਮ ਨਹੀਂ, ਅਸਲ ਵਿੱਚ ਸਿੱਖੀ ਇੱਕ ਅੰਦਰ ਦਾ ਜੀਵਨ ਹੈ। ਜਦੋਂ ਅੰਦਰ ਦਾ ਜੀਵਨ ਬਣਿਆ ਹੋਵੇ, ਉਦੋਂ ਬਾਹਰ ਦੇ ਕੀਤੇ ਹੋਏ ਉਹਦੇ ਕਰਮ ਜਿਹੜੇ ਨੇ ਲੋਕਾਂ ਦਾ ਭਲਾ ਕਰਦੇ ਨੇ। ਤੇ ਖਿਮਾ ਕਰਿਓ, ਜੇ ਅੰਦਰ ਜੀਵਨ ਨਾ ਟਿਕਿਆ ਹੋਵੇ, ਅੰਦਰ ਸਿੱਖੀ ਵਾਲੇ ਗੁਣ ਨਾ ਹੋਣ, ਤੇ ਬੰਦਾ ਬਾਹਰੋਂ ਜਿਤਨੀ ਮਰਜ਼ੀ ਦੁਹਾਈ ਪਾਈ ਜਾਏ, ਹਕੀਕਤ ਵਿੱਚ ਉਹਦੇ ਸ਼ਬਦ, ਉਹਦੇ ਕਰਮ, ਉਹਦਾ ਚੱਲਣਾ ਫਿਰਨਾ ਕਿਸੇ ਉੱਤੇ ਅਸਰ ਨਹੀਂ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਸਿੱਖ ਦੀ ਮਰਿਆਦਾ ਸੰਬੰਧੀ ਜਿਹੜੀ ਕਿਰਪਾ ਕੀਤੀ, ਉਹਨਾਂ ਦੀ ਇੱਕ ਪੌੜੀ ਆਧਾਰ ਬਣਾਈ ਸਿਰਫ ਇਸ ਗੱਲ ਨੂੰ ਵਿਚਾਰਨ ਦੇ ਲਈ ਵੀ ਸਿੱਖੀ ਦਾਨ ਕੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਕਿ ਸਿੱਖ ਦੇ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੁੰਦਾ ਹੈ, ਉਹ ਕਦੀ ਵੀ ਆਪਣੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਦਾ। ਉਸ ਪੌੜੀ ਨੂੰ ਆਪ ਨਾਲ ਜ਼ਰੂਰ ਸਾਂਝਾ ਕਰਦੇ ਹਾਂ ਕਿ ਸਿੱਖੀ ਕੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ کہ خاؤ تس کول کمایا گرمت ردے غریبی آوے، خاؤ تس کول کمایا پر ناری دے نیڑ نہ جاوے، اے وے سکھی دان جڑا منگنا ہے اسی، خاؤ تس کول کمایا پر دربے نو خط نہ لاوے، خاؤ تس کول کمایا پر نندا سن آپ ہٹاوے، خاؤ تس کول کمایا شبد وردے نے ستگر کا اپدیش کماوے، خاؤ تس کول کمایا تھوڑا سوے تھوڑا ہی کھاوے، گرمک سوئی سہ سماوے۔ ہن دیکھو اے وے سکھی دان، جنہ سکھاں نوں گرو جی نے اے جیون دتا، بھائی صاحب کہندے نے میں انہاں تو قربان جانا، سب تو پہلی گل کہ گرمت ردے غریبی آوے، انہاں دو تین تکاں نوں آدھار بنا کے ویاکھیا سکھی جیون دی کرنی ہے، تے پرمان گرو گرنتھ صاحب وچوں لینے نے۔ پہلا بچن کیا، خاؤ تس کول کمایا گرمت ردے غریبی آوے، اے شبد پڑھنا بڑا سوکھا ہے، اکھری ارتھ کرنے ادو بھی سوکھے نے۔ کہن لگے خاؤ تس، خاؤ دا ارتھ میں، تس دا ارتھ اودے تو، کول کمایا، کول کمائے دا اکھری ارتھ ہوندا قربان جانا، بلہار جانا، وارنے جانا۔ بھائی صاحب جی فرماؤندے نے میں اودے تو قربان جانا، پوچھا جی کدے تو، کہن لگے پہلی گل جنوں سکھی دی اے سمجھ پی گئی ہے گرمت ردے غریبی آوے۔ ہن ایتھے کلے غریبی آوے نہیں کیا، انہاں شبد ورتیا گرمت ردے غریبی آوے، یہ مطلب ردے شبد تو پہلا انہاں گرمت ورتے، کیوں یہ کارن کی؟ بڑی بڑی سوچیا بھی یہ تک پڑھی، اج حضور دے چرنوں وچ بینتی کیتی، گرمت ردے دا ارتھ کی؟ غریبی آوے۔ دیکھو غریبی دا اکھری ارتھ ہے نمرتا، وقتی طور تے انیکاں لوگ اپنی زبان تو نمرتا دے بول بولتے نے، وقتی طور تے کچھ لوگ سماج سامنے چوک کے نمرتا دا پرگٹاوا بھی کرتے ہیں، پر بھائی گرداس کہنے نے جڑا سکھ ہے نا، وہ کدی بھی پخنڈ نہیں کرتا، کہن لگے وہ گردے وچ گرو دی مت وسیے، تے جدو وہ چکتا ہے اپنے سوارت لئی نہیں، میرے گرو نے ایک گل سمجھائی ہے، نمرتا بھی تو گرمت والی دھارن کرنی ہے، تیرے کول گرمت والی نمرتا ہوئے تے آپا سوچاں گے بھی کی دوجی نمرتا تے گرمت دی نمرتا وچ فرق ہے، بالکل زمین اسمان دا انتر ہے۔ دیکھو حضور دی بانی وچ ایک دن اسی اگے بھی پڑھیا سی، کچھ لوگ جڑے نے وہ سوارت کر کے وقتی طور تے چکتے ہیں، پر اندر انہاں دا منن نو تیار نہیں ہوندا، پر گرو کا سکھ کدی یہ نہیں کرتا بھی اتو زبان تو مٹھ بولڑا ہوئے تے چکن دی گل کرے، تے اندرو او دا اندر من کدی چکن نو منے نہ۔ جنہیں گرو کی مت لئیے نا، داتے نے انہوں نمرتا دی داد دیتی ہے، یوں کہہ لو بھی سکھی دا پہلا گن ہی ایویں کہ بندے نو اندرو چکن دی جاچ آ جائے۔ ہن کہاں گے بھی وہ چکنا کیویں آوے، تے اے دے سبندی حضور نے بانی وچ کہیا ہے، کہن لگے چوک کیول ہو سکتا ہے جنوں گرو دی ہتھی سیوا کرن دی جاچ آ جائے، جنی دیر تک شریر سیوا نہیں کرتا اونی دیر تک من نے چکنا نہیں، کیونکہ من تا اپنی مرضی کرے گا، تے جدو تن گرو کی سیوا وچ لگے گا نا، ادو من اپنے آپ ہی چکنا شروع ہو جاتا ہے۔ صاحب نے شبد ورتے، گل غریبی دی کیتی، سکھی دے وچ سب تو پہلی گل بینتی کر رہا نمرتا غریبی، حضور نے بانی وچ بچن کیتے نے کچھ، وہ شبد آپ پڑھ دے سن دے، جڑا منک نمرتا تو ونج آ کے واہگرو میل کرے، انہوں نمرتا تے ادب دی دات بخشے، نہیں تا نمرتا کھین بندے خنکاری جڑے نے وہ ایڈے وڈے تن پدارتھ گن خون دے باب یود بھی اپنی زندگی نو تباہ کر جاندے۔ صاحب نے بچن کیتے نے، اسی یہ بچن بڑی بڑی پڑھنے، داتار جی دا پہلا بچن ہے، کہن لگے جیڑا بندہ اپنے آپ نو سب تو نیواں سمجھن لگ پے گرمت ردے نال، اے نہیں کہ کیول باز مکی شبد ورت کے، جیڑا سب نے سب تو اپنے آپ نو نیواں سمجھن لگ پے، تے میرا گرو کہندا ہے اصل وچ تو سب تو اچا ہے۔ حضور نے شبد ورتے نے کہ آپس کو جو جانے نیچا سو گنیے، سب تے اچا، ਇਵੇਂ ਗੁਰਮਤ ਰਿਦਾ ਗਰੀਬੀ ਆਵੇ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ ਨਿਮਰਤਾ ਵਿੱਚ ਰਹਿ। ਮੇਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹ ਸਭ ਤੋਂ ਉੱਚਾ ਹੈ। ਨਾਲ ਇੱਕ ਬਚਨ ਕੀਤਾ ਹੋਰ, ਦਾਤਾਰ ਜੇਕਰ ਕੋਈ ਹੰਕਾਰ ਕਰੇ, ਹਜ਼ੂਰ ਕਹਿੰਦੇ ਨੇ ਜਿਹਨੇ ਸਿੱਖੀ ਕਮਾਣੀ ਹੈ ਨਾ, ਉਹ ਰਾਜ ਪਦਵੀ ਤੇ ਬੈਠ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਦਾ ਦਾਨ ਮੰਗਦਾ ਹੈ, ਉਹ ਕਦੀ ਪਦਾਰਥ ਦੌਲਤ ਤੇ ਜਵਾਨੀ ਬਲ ਲੈ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਕਮਾਣ ਤੁਰਦਾ ਹੈ, ਹਕੀਕਤ ਵਿੱਚ ਉਹ ਆਪਣੇ ਸ਼ੁਭ ਕਰਮਾਂ ਦਾ ਵੀ ਮਾਣ ਨਹੀਂ ਕਰਦਾ, ਤੇ ਜਿਹੜਾ ਸਿੱਖੀ ਨੂੰ ਕਮਾਣ ਤੁਰਦਾ ਉਹ ਰੱਬ ਦੀ ਦਿੱਤੀ ਹੋਈ ਦਾਤ ਸਮਝ ਕੇ, ਧਨ ਨੂੰ ਜ਼ਮੀਨ ਨੂੰ ਪੈਸੇ ਨੂੰ ਦੇਖ ਕੇ ਕਦੀ ਹੰਕਾਰੀ ਨਹੀਂ ਹੁੰਦਾ। ਜੇ ਉਹ ਹੰਕਾਰੀ ਹੁੰਦਾ ਇਹਦਾ ਮਤਲਬ ਉਹਦੇ ਕੋਲ ਸਿੱਖੀ ਦਾਨ ਨਹੀਂ। ਹਜ਼ੂਰ ਨੇ ਫਿਰ ਉਹਦੇ ਸੰਬੰਧੀ ਜਿਹੜਾ ਬਚਨ ਕਿਹਾ ਤੇ ਨਾਲ ਉਹਨਾਂ ਇਹ ਵੀ ਦੱਸ ਦਿੱਤਾ, ਜੇ ਇਹ ਮਾਨ ਕਰੇਗਾ ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਨਹੀਂ, ਤੇ ਸੱਚ ਜਾਣੀ ਜੋ ਕੁਝ ਤੂੰ ਸੋਚੀ ਬੈਠਾ ਇਹ ਕੁਝ ਤੈਨੂੰ ਰੱਬ ਦੀ ਦਰਗਾਹ ਵਿੱਚ ਮਿਲੇਗਾ। ਉਹ ਸ਼ਬਦ ਕੀ ਨੇ, ਅਸੀਂ ਬਾਰਵੀਂ ਅਸ਼ਟਪਦੀ ਪੜ੍ਹਨੀ ਹੈ ਸੁਖਮਨੀ ਸਾਹਿਬ ਜੀ ਦੀ, ਉਹਦਾ ਸ਼ਲੋਕ ਹੀ ਨਿਮਰਤਾ ਤੇ ਹੰਕਾਰ ਬਾਰੇ ਸਾਨੂੰ ਪ੍ਰੇਰਨਾ ਪਿਆ ਦਿੰਦਾ, ਹੰਕਾਰੀ ਦਾ ਨਾਸ਼ ਕਿਵੇਂ ਹੈ ਤੇ ਨਿਮਰਤਾ ਵਾਲੇ ਦਾ ਖਿਰਦਾ ਭਰਪੂਰ ਕਿਵੇਂ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੁਖੀ ਬਸੈ ਮਸਕੀਨੀਆਂ, ਮਸਕੀਨੀਆਂ ਦਾ ਅਖਰੀ ਅਰਥ ਇੱਥੇ ਵੇ ਗਰੀਬੀ ਵਾਲਾ, ਨਿਮਰਤਾ ਵਾਲਾ, ਕੇਵਲ ਕੋਈ ਸਾਥ ਹੀ ਜੋੜ ਕੇ ਨਹੀਂ ਕਿ ਮਸਕੀਨੀਏ ਪਹਿਲਵਾਨ ਦੀ ਬੇਨਤੀ ਕਰਾਂ। ਬਾਣੀ ਵਿੱਚ ਬੜੀ ਵਾਰੀ ਸ਼ਬਦ ਮਸਕੀਨ ਆਇਆ, ਹਜ਼ੂਰ ਨੇ ਇੱਥੇ ਮਸਕੀਨ ਦਾ ਅਰਥ ਕਰਾਂਗੇ ਨਿਮਰਤਾ ਗਰੀਬੀ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਕਹਿੰਦੇ ਨੇ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ ਉਹਦਾ ਆਤਮਿਕ ਜੀਵਨ ਪੱਖੋਂ ਉਹ ਸੁਖੀ ਹੈ, ਤੇ ਜੇ ਕੋਈ ਹੰਕਾਰ ਕਰਦਾ ਉਹ ਆਪਣੇ ਹੰਕਾਰ ਵਿੱਚ ਆਪੇ ਗਲ ਗਿਆ। ਉੱਥੇ ਫਿਰ ਦੇਖੋ ਜਿਹਦੇ ਕੋਲ ਗਰੀਬੀ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ, ਜੇ ਉਹ ਕਹਿ ਮੈਂ ਸਿੱਖ ਹਾਂ ਸਭ ਤੋਂ ਵੱਡਾ, ਤੇ ਚਾਰ ਦਿਨ ਪਦਵੀ ਲੈ ਕੇ ਹੰਕਾਰੀ ਹੋ ਜਾਏ, ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖ ਨਹੀਂ, ਕਿਉਂਕਿ ਸਿੱਖ ਜਿਹੜਾ ਉਹ ਕਦੀ ਪਦਵੀ ਦਾ ਮਾਣ ਵੀ ਨਹੀਂ ਕਰਦਾ, ਉਹ ਪਦਵੀ ਤੇ ਬੈਠ ਕੇ ਵੀ ਨਿਮਰਤਾ ਦੇ ਪੱਲੇ ਨੂੰ ਪਕੜ ਕੇ ਰੱਖਦਾ ਹੈ। ਹਜ਼ੂਰ ਨੇ ਸ਼ਬਦ ਵਰਤੇ ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬੋ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਦਾਤ ਮੰਗੀ ਕਰ ਕਿਰਪਾ ਜਿਸ ਕਹਿ ਹਿਰਦੈ ਗਰੀਬੀ ਵਸਾਵੈ। ਹੇ ਮਾਲਕ ਜੀ ਤੁਸੀਂ ਮਿਹਰ ਕਰੋ, ਸਭ ਤੋਂ ਪਹਿਲਾਂ ਮੈਨੂੰ ਨਿਮਰਤਾ ਦੀ ਦਾਤ ਦਿਓ। ਇਹ ਆਪ ਜੀ ਕਹੋਗੇ ਵੀ ਇਹ ਸਭ ਤੋਂ ਪਹਿਲਾਂ ਸ਼ਬਦ ਕਿਉਂ ਚੁਣ ਲਿਆ, ਸਿੱਖੀ ਦਾਨ ਵਿੱਚ ਨਿਮਰਤਾ। ਚਿੱਤ ਵਿੱਚ ਆਇਆ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਪ੍ਰਭੂ ਦੇ ਦਰ ਤੇ ਜਾ ਕੇ ਸਾਈਂ ਦੇ ਚਰਨਾਂ ਵਿੱਚ ਝੁੱਕ ਕੇ ਸ਼ੁਕਰਾਨਾ ਕੀਤਾ ਸੀ, ਤੇ ਉਦਨ ਜਿਹੜੀਆਂ ਦਾਤਾਂ ਮੰਗੀਆਂ ਸਨ ਨਾ, ਉਹਦੇ ਵਿੱਚ ਮੇਰੇ ਦਾਤੇ ਨੇ ਦਾਤ ਇੱਕ ਗਰੀਬੀ ਦੀ ਵੀ ਮੰਗੀ ਸੀ, ਨਿਮਰਤਾ ਦੀ ਮੰਗੀ ਸੀ, ਕਿਉਂਕਿ ਰਹਿਤ ਦਾ ਦਾਨ ਵੀ ਨਿਮਰਤਾ ਤੋਂ ਬਿਨਾਂ ਨਹੀਂ ਰਹਿਣਾ। ਜੇ ਹੰਕਾਰ ਕੀਤਾ ਬੰਦਾ ਕਿਤੇ ਵੀ ਥਿੜਕ ਸਕਦਾ ਹੈ। ਖਿਮਾ ਕਰਿਓ, ਕੇਸ਼ ਵੀ ਸਾਨੂੰ ਦਾਨ ਜੇ ਨਿਮਰਤਾ ਵਿੱਚ ਰਹਾਂਗੇ ਤੇ ਸਿੱਖੀ ਕਮਾਵਾਂਗੇ, ਜੇ ਨਿਮਰਤਾ ਵਿੱਚ ਰਹਾਂਗੇ ਤੇ ਭਰੋਸਾ ਵੱਜੇਗਾ, ਜੇ ਨਿਮਰਤਾ ਵਿੱਚ ਰਹਾਂਗੇ ਤੇ ਵਿਸ਼ਾ ਵੱਜੇਗਾ, ਨਿਮਰਤਾ ਵਿੱਚ ਰਹਾਂਗੇ ਤੇ ਵਿਵੇਕੀ ਬਣ ਸਕਾਂਗੇ, ਨਿਮਰਤਾ ਵਿੱਚ ਰਹਾਂਗੇ ਤੇ ਦਾਨਾ ਸਿਰ ਦਾਨ ਨਾਮ ਦਾਨ ਮਿਲੇਗਾ। ਪਹਿਲੀ ਗੱਲ ਗੁਰਮਤ ਦੀ ਸਿੱਖੀ ਦੀ ਇਹ ਵੇ ਕਿ ਸਿੱਖ ਦੇ ਅੰਦਰ ਨਿਰਮਾਣਤਾ ਹੋਵੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਨੇ, ਅਸੀਂ ਇਹ ਬਚਨ ਪੜ੍ਹਦੇ ਹਾਂ। ਕਿਰਪਾਲੂ ਦਾਤਾਰ ਜੀ ਦੇ ਭਾਈ ਗੁਰਦਾਸ ਜੀ ਨੇ ਕਹੇ ਨੇ ਉਹਨਾਂ ਦੀ ਸਭ ਤੋਂ ਪਹਿਲੀ ਮੰਗ, ਮੈਂ ਕਹਿੰਦਾ ਬਾਬਾ ਜੀ ਧਰਤ ਲੋਕਾਈ ਨੂੰ ਸੋਧਣ ਤੋਂ ਪਹਿਲਾਂ ਜਿੱਥੇ ਨਾਮ ਦੀ ਦਾਤ ਲਈ ਉੱਥੇ ਨਿਮਰਤਾ ਵਾਲੇ ਭਾਂਡੇ ਨੂੰ ਨਹੀਂ ਛੱਡਿਆ। ਹਜ਼ੂਰ ਦੇ ਬਾਰੇ ਭਾਈ ਸਾਹਿਬ ਨੇ ਕਿਹਾ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸੋਂ ਬਣਿਆਈ। ਤੇ ਦੇਖੋ ਗੁਰਮੁਖੋ ਨਾ ਦਾਤ ਕੀ ਮੰਗੀ, ਬਾਬਾ ਪਹਿਲਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਉਹਨਾਂ ਨੇ ਗਰੀਬੀ ਦੀ ਦਾਤ ਮੰਗੀ, क्योंकि सिखी ने टिकना ही निम्रता दे भांडे विच जे अंदर निम्रता नहीं ते सच जानी गुरु के सिखा भावे बीज बड़ा कीमती कह धन बड़ा कीमती कह नाम दा पर निम्रता दे भांडे तो बिना इस धन ने गरीबी ते बर्तन तो बिना इसने टिकना ही नहीं। सब तो पहली गल निम्रता। हजूर ने बाणी विच फिर कृपा की कहने जिस बंदे दे अंदर निम्रता आ जाए ते शब्द की कमाई सेवा नाल आवे। भाई साहब दा इक पौड़ी आउंदी है कहने जिन्हें निम्रता विच आउणा है ना वह सिक्खी नूं कमाण दे लई तन करके गुरु की सेवा करन लग पवे। ते वाहिगुरु मेहर करे जेड़े तन करके सेवा करदे ने नाल शब्द नूं कमांदे पए ने सेवा करदे आ। देखो तरीका बड़ा सोहणा है जे कोई चित ला के सेवा करे। आपां पढ़ने आ ना कि सतगुरु की सेवा सफल है जे को करे चित लाए। हुण चित शब्द कदी भुल्यो ना। सेवा नेफल ही उदो हुंदी है जदों सेवा करदे आ चित होर पासे दौड़दा है। केवल बाणी पढ़दे आ चित नहीं, गुरु जी कहिंदे सेवा करदे आ भी चित ला के करे। हुण चित लाण दा भाव की है, निम्रता किवें आवे, सिक्खी दा पहला गुण किवें मिले। चित लाण दा मतलब आपां कहांगे भांडे चंगी तरह मांजन वल चित लाणा, झाड़ू चंगी तरह लाण वल चित लाणा, कि आपां गुरु कर कोई होर हत्थी सेवा करिए उहदे वल चित लाणा। कहन लगे जदों तूं सेवा करें उदों अपने चित विच गुरु दे शब्द दा, गुरु दी बाणी दा, गुरु दे मंत्र दा चिंतन करी ते सच जानी वह सेवा तेरे अंदर नूं निम्र लैवेगी। वह सेवा तेरे अंदर नूं गरीबी देगी, वह सेवा तेरे अंदर नूं हंकार तो बचाएगी। जदों हथ तेरा कार वल होवेगा सेवा वल, ते चित तेरा करतार वल होवेगा। जदों हथ तेरा भांडिया विच होवेगा, चित तेरा जप विच होवेगा। जदों हथ तेरा झाड़ू विच होवेगा, ते चित तेरा जाप विच होवेगा। जदों हथ तेरा गुरु दर दे उते सेवा करने मल होवेगा, ते चित तेरा सुखमनी विच जां गुरु के शब्द भी जुड़ेगा। हथ सेवा ते चित चिंतन विच होवे ते मेरे सतगुरु कहिंदे ने उस हिरदे विच सिक्खी दा पहला गुण निम्रता दा हुंदा। आपां सिक्खी दान मंगना है कि सिखां नूं सिक्खी दान, ते किहड़े सिखां तों कुरबान हजूर जांदे ने। शब्द वरते भाई साहब ने कि महाराज वह कहड़ी सेवा करे जी हथी, ते भाई साहब दे शब्द ने पैरी पै पा खाक होए छड मणि मनूरी। जिन्हें सिक्खी दान लैना है कहिंदे ने सब तो पहली गल वह पैरां विच पै के सब दे चरणां दी धूर बन गए, हंकारी नहीं। पैरी पै पा खाक होए छड मणि मनूरी, ये दो शब्द ने मणि ते मनूरी। मनूर आपां कहिंदे आ सर चुके निकम्मे लोहे नूं, ते मणि दा अर्थ हुंदा है वह कीमती मणि जिहदी कीमत ही लखां रुपये होवे। कहिंदे ने जिन्हें सिक्खी कमाणी है ना वह पहला तां सब दे चरणां दी खाक बनिया, ते उहने उहदे सामने कीमती मणि भी आ जाए वह कहिंदा मेरे वास्ते मनूर है। जिहड़ी गुरु दर ते पई होई खाक इहदे सामने इस कीमती मनूर दी, मोती दी, मणि दी कीमत ही कोई। पैरी पै पा खाक होए छड मणि मनूरी। फिर सेवा किवें करे, पाणी पखा पीना नित करे मजूरी, तप्पड़ झाड़ विछाए दा चुल झोक ना झूरी, मुर्दे वांग मुरीद होए कर सिदक सबूरी। इन्हां गुणां नूं धारण करेगा ते मना फिर तेन सिक्खी दा पहला लैसन पढ़न दी जाच आवेगी। साहब ने शब्द वरते ने सब दे चरणां दी खाक होवे, तप्पड़ झाड़ के विछाए चुल दे सामने बवे, पाणी दी सेवा करदा होवे। इहदा मतलब है वक्त अनुसार जिहड़ी चीज की सेवा की लोड़ पवे वह सेवा आपां कर सकने। यह हाथ नहीं करना चाहिए। लो जी गुरु ग्रंथ साहब ने कहा पखा फेरी, इत्थे एसी लगे ने बंद करो, मैं ते पखे ही जरूर झलना। जे आपां कहीए भी इत्थे तुसीं क्यों वरतदे पए सोडा, मैं तां सवाह दे नाल ही भांडे मांजने ने। मैं बेनती करां वक्त अनुसार जिओ जी सेवा की लोड़ पए उस सेवा नूं करी। पर यह गल कदी ना भुली, सेवा ते चिंतन इहदा भाव इह वी तेरे अंदर दा भांडा गुरु की दात लैण जोगा निम्रता विच आ जाए। पैरी पै पा खाक होए छड मणि मनूरी, तप्पड़ झाड़ विछाए दा चुल झोक ना झूरी। कभी भी झुरे ना, कभी भी यह ना कहे मैं चुल सामने बैठा। साहब कहन लगी फिर अगला काम की करे, पाणी पखा पीणा نت کرے مجوری تے بھائی صاحب کہن لگے مردے وانگ مرید ہوئے کر صدق صبوری بالکل مردے دی طرح ہو جائے. ہن گرمخو مردے ول کدی چاتی مار کے دیکھو, کہہ دینا مردہ بہت سوکھا ہے, سکھی کھائی مرجیوڑے تے مردیاں دی, جیوندیاں دی سکھی نہیں, جیوندے دا ارتے اخنکاریاں دی سکھی نہیں. مردے نو کدی دیکھو جتھے لٹا دیو گے. کیوں شبد وار وار اسی بانی وچ پڑھنے ہاں, بھائی صاحب نے بڑی بڑی یہ شبد ورتے نے, مردہ ہوئے مرید نہ گلی ہوگنا, مردہ ہوئے مرید سو گر گور سماوے. حضور جی کہنے شبد مرو پھر جیو سادگی, کبیر جان دن ہوم ہوا, یہ مردے والے موے شبد کیوں ورتے نے؟ حضور کہنے جی نمرتا لینی ہے سکھی سکھنی ہے تے مردہ بن جا. کیوں مردے دے پین دی او دے ہر طرح دی برتی ہی مر جاندی ہے, پاویں او قیمتی پلنگ تے گھر سوندا ہوئے تے جے مرن تو بعد انہوں سی زمین تے لٹا دیئے, مردے نے ہاتھ تے نہیں نہ کرنا کہ مینوں زمین تے تسی کیوں لٹایا. جے اسی مردے دے قیمتی کپڑے اتار دئیے, او دے تن تے کوئی پرانی گودری سد دئیے تے مردے نے اٹھ کے تے نہیں کہنا او بھائی میرے تن تے تسی گودری پرانی کیوں پائی ہے. جے مردے نو آپا گھروں باہر رکھاں گے انہیں کہنا نہیں میں انہیں سال گھر بنائے مینوں دو دن رکھ لو, کپڑے جیو جے مرضی نال ڈھک دیو, مردے نے کہنا نہیں. اصل وچ جدو جیوندا ہے ادو پانی بھی انہوں ڈوبدا ہے, جدن وہ مر جائے تے ڈوبن والا بھی انہوں تار دیندا ہے. یہ مطلب ہے جے تو گرو کی سکھی سکھنی ہو سکھا, پہلی گل مر جا, مرن تو بعد کبھی گرو دے اتے ترک نہ کریں. وہ کہہ دے باہر تو جوڑیاں وچ پہنا ہے, کیونکہ مردہ آوازاں مار کے اے نہیں کہندا مینو جوڑیاں وچ کیوں پایا, وہ جوڑیاں وچ بھی پی جاندا ہے. مردے نو تے چک کے کتے بھی رکھ دئیے, وہ اپنی خومے نو اپنی میں نو پرگٹاندا نہیں. مردے دی طرح تو مرید ہو جا تے صدق نال سیوا کری تے تینوں غریبی دی دات ملے گی. مردے وانگ مرید ہوئے کر صدق صبوری. اگے پھر بھائی صاحب جی کہن لگے نے کہ سمل ہووے او چننو, چنن ہووے سملو فل وات حضوری, جڑا سمل دی طرح اچا ہنکاری ہے اونوں پھر سیوا کردیا حضوری دی دات ملدی. سکھی وچ میں کل نوں شاید عرض کراں گا, سکھی وچ حضوری بہت وڈا ایک وشا ہے. حضوری ہر اک نوں نہیں ملدی, ایتھے بیٹھے ہاں حضور دی حضوری نہیں ملدی, باہر تردیا حضوری کینوں ملنی. کہن لگے وہ سکھ نوں پھر گرو حضوری دی دات دیندے نے, اودے کول اتنی نمرتا آ گئی جتھے وی وہ بیٹھدا ہے کدی بھی اپنے گرو دے شبد دی حضوری تو دور نہیں جاندا. سمل ہے چنن ہو گیا ہے, چنن ہووے سملوں پھل واس حضوری. کہن لگے ایہو جی نمرتا تو سیوا وچ لے آویں, سیوا کریں تے تینوں اے نمرتا دی دات ملے گی. خیر میں اس وشے نوں تھوڑا جہا ہور اگے عرض کرنی چاہنا. جدو کوئی نمرتا وچ سکھی نوں کماندا ہے تے او گرو دے کئی واری اسی کہنے ہاں اے کیول کہن ماتر ہے جا کسے نے سکھی کمائی ہے. میں کہنا گرو نانک صاحب دے بچن سن لو, آپ پڑھتے سارے ہیں. دیکھو گرو صاحب نے آپ کرپا کر کے سکھی نو کما کے کتے انہاں تن گرو گرنتھ صاحب دی بانی وچ اپنے بچنہ وچ دعویٰ کیتا ہے کہ میں کیول سب کچھ میں ہی کر سکنا جیڑا میرے شبد نال جڑے گا. جا اے شبد کیا ہے کہ رب نو جننے بھی گاؤن والے نے پاؤن والے نے سب میرے تو تھلے نے. سوال ہی نہیں پیدا ہوندا جدو نمرتا وچ بابا جی ہوندے نے نا, ہیں کی وہ ہیں نمرتا وچ. انہاں دے شبد جدو پڑھنے ہیں وہ کہندے نے میں اپنے ہاتھ وچ کھپر پکڑیا ہے تے گلی وچ کھلو کے آواز پیا دینا وا کہ تیرے چرناں وچ جڑیا ہویا کوئی بھی سنت کوئی مہاپرش مل جائے تے میں اپنی چولی او دے اگے اڈ کے رب دی کرپا منگنا آواں. کی یہ نمرتا نہیں؟ حضور نے شبد ورتے تیرا نام نوے رہ لو لائے نانک تین دار تیکھیاں پائے. کی یہ نمرتا نہیں؟ جدو حضور شبد ورتے نے کہ خاؤ قربان ہے جاؤں مہربان, خاؤ قربان ہے جاؤں, خاؤ قربان ہے جاؤں تینا کہ لین جو تیرا ناؤں, لین جو تیرا ناؤں تینا کہ خاؤ سد قربان ہے جاؤں. یہ نمرتا نہیں کہ لون حرامی نانک لالا بخش ہے تد وڈیائی, سکھا ہے نمرتا نہیں کہ بد بخت ہم چو بکیل غافل بے نظر بے باک نانک بگوید جن تورا تیرے چاکرا پا خاک. کیے حضور نے تینو غریبی نہیں سکھائی؟ جدو اسی امرت بانی پڑھنے تے کرپالو داتا جی میر کردے نے جات کلیر سیوک جے ہوئے جے اچھی کول وچ کوئی رب دی بھگتی کردا ہے تاں کا کہنا کہو نہ کوئی وچ سناتی سیوک ہوئے جڑا نیمی ذات وچ رہ کے رب دی بندگی کردا ہے. کہندے نے میرا چت کردا ہے نانک پنیاں پہرے سوئے کہ او دے چرناں وچ پان والی جتی ساڈے تن دی چمڑی دی بنا دیو. او سکھی کمان والے منا کیڑی حد تک باپے نے بچن کہے کدی منا تیرے اندر ایکو جی بھاونا بنے گی سکھی کمان دی؟ سکھاں نو سکھی دان پہلی بینتی کر رہا ہوں تس کول کمایا گرمت ہردے غریبی آوے جنوں ستگرو نے گرمت وچ رہ کے غریبی دی داد دتی. گرو نانک صاحب نے غریبی دا پلہ نہیں چھڈیا نمرتا نو دھارن کر کے رکھیا. گرو انگد صاحب جے انہاں دے در تے آ کے کوئی پوچھ دے کہ اسی کمائی کرن والے ہاں ساڈے کئی سالاں دی اپنی سادھنا ہے تسی کچھ منگو تے سکھی کمان والیا انہاں نو اکو گل کہی سی جوگیاں نو جے کچھ دین جوگے ہو تے پرماتما دے گھر وچوں غریبی دی دات لے دے. کدی گرو امرداس جی دی نمرتا نو تک جے سکھی کمان ترے نہیں سنگھاسن تے بیٹھ کے گرو پتر انہاں نو لت مارے تے چرن پکڑ کے اکو گل کہندے نے کہ اصل وچ تواڈا قصور نہیں قصور میرا ہے. تسی میرے ستگرو دے صاحبزادے ہو تسی آندے ہو تے میں تانوں اگے لین نہ جاواں. میرے اے بڈھیپے وچ لکڑ دی طرح کٹھور ہڈ نے کتے تواڈے چرناں دیاں تلیاں نو چوٹ تاں نہیں لگ گئی؟ گرو کے سکھا اے سکھی دا پہلا لیسن ہے کہ سکھا نو سکھی دان تے جے کتے تن گرو رام داس کرپالو جی او پامنا وچ بیٹھے نے تے بابا سری چند ورگے آندے نے آپاں نو اے ساکھی تے کوئی بالکل شک کوئی کٹاکش نہیں. او نمرتا نہیں غریبی نہیں کہ تن گرو رام داس سچے پاتشاہ نو یہی سوال کیتا جاندا ہے کہ تہاڈا داڑا کیوں ودیا ہے اینا لبیرا داڑا کیوں. میں بینتی کراں کارن کی اینی بانی پڑھ اینا کیرتن کر اینا شبد پڑھ اینی سیوا کر پھر ساڈے اندر کیوں نہیں چکے؟ کیونکہ اصل وچ اندر شبد دا چنتن نہیں تے کدی اے بینتی بھی نہیں کیتی کہ داتا سانو نمرتا دی داد دے دے. کوئی کہہ کے دیکھے تا صحیح. میں کہنا جڑے جڑے سن نا وہ وڈے تاں نے جڑا اچا چڑھدا ہے اچے نو ہمیشہ خطرہ ہے. میں اج بھی ڈگا کل بھی ڈگا تے جڑا پہلے دھرتی تے وشیا پیا انہوں ڈگن دا خطرہ کدی رہندا ہی. حضور کہندے نے جڑے اچے چڑھدے نے نا وہ جدو ڈگدے نے تے پلے انہاں دے رہندا کوئی نہیں تے جڑے نیوے وشے رہندے نے انہاں نو چکھڑ کہندا کچھ نہیں. حضور نے شبد پر ورتے نے اچا چڑھے سو پوے پیالا. اچے چڑھے کویاں نو ہر ویلے خطرہ ہے پتہ نہیں کدو ڈگ پے تے تباہ ہو جائیں گے. تھلے لمے پے نو کی خطرہ ہے تھلے ٹکے نو کی خطرہ ہے. حضور کہہ رہے ہیں اچا چڑھے سو پوے پیالا ترن پڑے تس لگا نہ کالا. نمرتا وچ آئے شبد کدی پڑھو کبیر صاحب دے او مہاپرش جن نے داتے دی مہر لئی. سویرے میں بینتی کیتی سی ایک سویر دی کتھا وچ کہ اے سنسار ایک چمک دی ریت ہے کیونکہ ریت جدو چمک دی ہے پلیکھا پاندی ہے پانی دا تے مرگ جدن بھی مرد ہے اس چمک دی ریت تے یقین کر کے مرد ہے. سنسار چمک دی ریت ہے ریت دوروں پاس دیے میرا سب کچھ پانی ہے پر کہنے اس ریت تو نفرت بھی نہ کریں. اس چمک دی ہوئی ریت وچ رب نے اپنی بندگی دی اپنے نام دی مٹھی کھنڈ بھی بخیری ہوئی. سنسار تو نفرت کر کے بھجی نہ پر ایک گل ضرور چیتے رکھیں چمک دی ریت کدی بھی پانی نہیں بنتی. تے سجنا ہاتھی بن کے ترے گا تے ریت وچ پھونکارے مارے گا تے ریت تیرے سر تے پے گی. اس چمک دی ریت وچ نمرتا کیڑی بن کے ترے اس چمک وچوں بھی میٹھے دا سواد لے جاوے. جے نمرتا ہوئے گی غریبی ہوئے گی. حضور نے شبد ورتے کبیر خارا ہے کھانڈ ریت میں بکھری اے دو وری شلوک آؤں گا. میں ایک عرض کر رہا ہر ہے کھانڈ ریت میں بکھری ہاتھی چنی نہ جائے کو کبیر گر پلی بجائی کیتی ہوئے کہ کھائے جڑا کیڑی دی طرح نمرتا والا آ بن جائے وہ پھر داتے دے در تو رحمت وہ کرپا وہ نام دی کھنڈ نو چک سکتا ہے. انہاں مہاپرشاں نے کہا کہ جدو توں کوئی بھی گن دھارن کریں تیرے وچ نرمانتا اینی ہوئے اس گن دا دعویٰ نہیں. انہاں شبد ورتے نے کہ کبیر سب تے خم برے خم تج پلو سب کوئے جن ایسا کر بوجھیا میت ہمارا سوئے. اصل وچ وہ سکھ ہے کہن لگے منا اندر دی میں نو مار کبیر میرا مجھ میں کچھ نہیں جو کچھ ہے سو تیرا تیرا تجھ کو سونک تے کیا لگ ہے میرا. نمرتا وچ رہ کے کہ کبیر کوپ کوکر رام کو متیا میرو ناؤ میری تا ہومے کئی نہیں گلے خمارے جیوری جے کھنچے تہ جاؤ سکھا. اس طرح گرو سامنے کہیں پہلی گل اے نمرتا دی ملے. جیڑی بینتی میں کر رہا تن گرو رام دس سچے پاتشاہ نے دین دنی دے وارس نے تے اے اوتھو تک بابا ستا تے بلوانڈ جی کہندے سن انہاں دے در تے آئے ہوئے سکھ تاں انہاں نوں پار برہم کہہ کے نمسکار کردے. سکھی اتے سنگتی پار برہم کر نمسکار. انہاں نے تاں ایتھوں تک شبد ورتے نے کہ تن گرو رام دا سچے پاتشاہ تہاڈے درشن کر کے تا ڈگے کوئی من بھی داتا جی تیری رحمت دے پاتر بن جاندے سن. اوتھے انہاں شبد ورتے نے جدو کیا اے داڑا اینا لمبیڑا کیوں کی اے سکھی دا گن نہیں. اج تا من جنے کھنے نو دیکھ کے خنکار دے بول بول دے. اوتھے شبد ورتے سن بابا جی آپ جیسے مہاپرشاں دی سیوا کرن دے لئی آپ جیسے کرنی والیاں دی سیوا کرن دے لئی تے بابا شری چاند جی دی رسنا تو شبد کی سی. کیونکہ گل چوتھی پیڑی جدو آئیے تے کہنے اس ویلے اے ٹک گئے انہاں سارے ایرکھاں والے نندیا والے پرائی تات کرن والے تار دیتے. آج جدو نمرتا دیکھی تے بابا شری چاند جی دی زبان تو شبد سن کہ دیکھ نمرتا گرو کی شری چند پہ پرسن انگت لینی شیو کر تمرے پریم انان. پھر نال کیا تمری مہما ادک ہے. وارتک بھی شبد کہ سن کہ جیسا سنیا تیسا پیکھیا کہ جیو جا سنیا سی نا تسی نمرتا والے ہو اسی طرح دا پیکھیا ہے. شبد ورتے دیکھ نمرتا گرو کی شری چند پہ پرسن کہن لگے انگد لینی شیو کر تمرے پریم انن تمری مہما ادک ہے کہیا کاہے بنائے تمرے سر میں جو مجھے پاپی پی گت پائیں تیرے سروور وچ تا پاپی شنار کرن تے پویتر ہو جان گے. آخر سکھی دا پہلا گن نمرتا. حضور نے کہا جنہ لوکاں نے خومے نو تیا کے گرو دے بچن منے نمرتا وچ آئے کوئی مکت ہوئے. گرو تیگ بہادر جی دے بچن اسی پڑھنے ہاں کہ جے پرانی قوم ہے تجی کرتا رام پچھان کو نانک وہ مکت نر اے من ساچی جان. شبد وردے نے کبیر صاحب کہندے نے اندر دی نمرتا جیڑی فرید صاحب کہندے نے اندر دا چکن والا جڑا گن ہے وہ سکھی دا پہلا گن ہے. تے جدو پھر نمرتا وچ کوئی آندا ہے تے پیارے ہو ست گرو اے نہیں دیکھ دے کہ اس بندے کول باج مخی پدارت کنے کو نے. ست گرو اے نہیں دیکھ دے لوکاں وچ انہاں دا کنا کو اثر رسوخ ہے. میرے گرو ارجن صاحب تا کہندے نے جس سکھ نو پہلا گن نمرتا دا گرمت ہردے غریبی آ گئی ہے کہندے نے مینوں کوئی ضروری نہیں وہ اچے محل وچ میرا سکھ رہندا ہوئے. کہندے نے جس تھاں تے وہ رہے پاویں لوگ او دے نال نفرت کرن کوئی بھی او دے نیڑے ٹکے نہ کوئی بھی او دا ہمدردی کرن والا نہ ہوئے پر کہندے نے سچ جانو جس بندے دے اندر پہلا غریبی والا گن آ گیا ہے کہندے نے او دے چرنا دی دھوڑ کتے مل جائے تے سائیں ہی بخش دیندا ہے. لوگ کہندے نے کنگال غریب تے بھکھاری ہے گرو کی نظر وچ تاں او ساری دھرتی دا سمراٹ ہے جدے کول نمرتا ہوئے. حضور نے شبد ورتے جیسری کی وار وچ کہ بستا ٹٹی چونپڑی چیر سب چھنا جات نہ پت نہ آدرو ادیان پر منا متر نہ ایک تن روپ ہین کچ ساک نہ سنا جے تیرے کول گرمت ہردے غریبی ہے راجا سگلی سرشٹ کا ہر نام من پینا इसकी धूड मन उधर है, प्रभ होए सो प्रसन्न। ते ए भी कभी भूलिए ना कि निम्रता विच रहण वाले जदों सिखी कमान तुरदे ने ते सब तो उच्चे रुतबे ते पहुंचदे ने। सतगुरु ने कुछ प्रमाण दिते ने, कहिंदे मिट्टी सारी जिंदगी बंदा पैरां नाल लताड़दा है पर एक कदी ना भुले जिन्हों सारी जिंदगी मैं पैरां नाल लताड़िया, एक दिन मैं इहदे थले होवांगा ते सदा लई मिट्टी मेरे उत्ते आ जाए। कि उस निम्रता विच रहण वाली दा रुतबा उच्चा नहीं? सतगुरु के शब्दों में असीं पढ़ने फरीदा खाक ना निंदिया है, रहिंदी सब दे चरणा विच खाकू जेड ना कोए, जीवन दियां पैरां तले मोया ऊपर होए। जिउंदे जिहड़े ने पैरां नाल लताड़दे ने, मरन तो बाद तां निम्रता वाली उच्चे दर्जे ते पहुंच जांदी। साहिब कहिंदे ने दब लोकां दे पैरां विच रुलदी है, पर इह कदी भुल्ली ना एक दिन धर्मशाला विच मसीत विच उसे दब नूं विछा के लोग उहदे ते आसन ला के बंदगी करदे ने। ठियो पवाही दब फरीदा, ठियो पवाही दब, जे साई लोड़ है तब इक छिजै बयाल तारीऐ तां साई दै दरवाड़ीऐ। जिदे कोल गरीबी निम्रता है उहनां नूं रुतबे उच्चे मिले। मैं एक दो बेनती करनी है कि जिन्हां सिखां ने सिखी कमाई निम्रता विच, ये ते कहांगे जी लो गुरु नानक साहिब तां आप रब सन, क्योंकि असीं जदों अपना खहिड़ा छुड़ाना होवे ना। इस गल तों मैं कहना जित सतगुरु ने सिख नूं गुरु दे बराबर रब वर्गा बना दिता ते की अज वह शब्द साडे कोल आए ने? ये अपना खहिड़ी छुड़ाना हुंदा है ना, वह तो गुरु सने दे विच कोई शक नहीं। इहदा मतलब यह नहीं तूं उहनां दी बराबरी कर, पर यह गल कदी ना भुली गुरु कोल अज भी वह समर्थ है जिहड़े पुरातन सिख सन, उन्हां वर्गा जीवन तेनूं मिल सकदा जे तू सिखी कमान तुरे। देखो जिन्ना कमाया, एक नौजवान सौदागरां दे घर वह पैदा होया, सौदागर उहदे बापू ने, ते वह खातमा की फौज की रस धोण का काम करदे ने। पता नहीं परमात्मा ने उहनां नूं पूर्वला अंकुर इहो जिहा बीज पाया कि बचपन विच उहनां दे मन विच एक बैरागी की अवस्था आ गई। किसी भी बंदे दे दर्द नूं देखना ते इको दम भावुक हो जाना, चित करना मैं इहदा कुछ ना कुछ दर्द वंडा सकां। छोटे सन ते घरों कौडियां ते पैसे टके पा के तुरना, ते लोड़वंदां नूं कौडियां उस वेले चलदियां सन टके वंड आउणे। थोड़े जे वड्डे होए देखना भी लोकां तकड़ियां ने माड़ियां नूं धक्के नाल पकड़ के उहनां दे सिर ते पंडा रख के उहनां तों वैगार कराणी, ते मन दुखी होना भी इह क्यों? जदों थोड़ा जिहा शरीर विच बल आया, जवानी दी दहलीज ते पैर रखिया, है सी अमीरां दा पुत्तर ते लुक के राह विच खलो जाणा, किसे लोड़वंद नूं तकना भी वगारी दे सिर ते पंड रखीए, तेनूं आवाज दे के कहना आ मैं मील दो मिल तेरा साह सौखा करा देना, जिहड़ा भार तू चुकिया मेरे सिर उत्ते रख दे, ओहनूं नाल तोर देना। आप सिर ते पंड चुकनी ओहनूं नाल, खाली उहने तुरना ओहदा साह कढ़ा के उधरों आउणा ते किसे होर दी पंड चुक के लैणा। गुरु के सिखो मैं बेनती करां, कथा जरूर सिखी दी व्याख्या दी कर देंगे, पर कमाई वाले दाता टावे टावे कोई केवल मोख ज्ञान बन के रह गया है, करनी वाला कितों इहो जिहा लभांगे। मैं इस करके एक दो सिखां दीआं उदाहरणां भी लईआं कि देखो अज उह पंड चुक के कदी तुरिया जांदा, कदी आउंदिआं जांदिआं पंड चुकदा है। किसी ने घर आके कहा माई तुहाडे घर तां नौकर काम करदे ने ते पुत्तर तेरा तां जिहड़े वगारी ने उहनां दीआं पंडां चुकदा पिआ है। घर आए आउंदिआं सार मां ने कहा पुत्तर देख साडी खेती बड़ी अज होई है, समाज भी साडी नक कती जाएगी। पुछिआ मां क्यों? कहन लगे मैनूं पता लगा तू वगारियां दीआं पंडां सिर ते चुकना है। हाथ जोड़ के कहने ने मां मेरे तो यह डरिया नहीं जाता। ध्यान दिया जे गुरमुखो, मां मेरे तो नहीं यह डरिया जाता, जदों मैं देखना बजुर्ग ने सिर ते पंड चुक के तुरदे ने उन्हां दा साह औखा निकलदा है। कहन लगी तेरे तो डरिया नहीं जाता, लोग की कहणगे। हाथ जोड़ के कहने ने मां आखिर पंजा सत्तां पुत्रां विचों कोई कमला भी हो जाता है ना, जदों तेनू कई कोई कहे तू कह दी मेरी कुख विचों के कमले पुत्र दा जन्म होया है। शदाई उन्हों पता कोई नहीं, वह झला है, पर की पता सी जिन्ना अज कहिंदा पिया मैं झला वा ਇਹਨੂੰ ਦੇਖ ਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸੀਨੇ ਨਾਲ ਲਾ ਲੈਣ, ਉਹ ਸਿੱਖ ਕੌਣ ਹੈ? ਉਹ ਹੈ ਭਾਈ ਕਨਹੱਈਆ ਜੀ, ਅਜੇ ਸਿੱਖੀ ਧਾਰਨ ਨਹੀਂ ਕੀਤੀ, ਅੰਦਰ ਇੰਨਾ ਕੁ ਦਰਦ ਹੈ। ਤੇ ਕਹਿੰਦੇ ਨੇ ਇੱਕ ਦਿਨ ਇੰਨਾ ਬੈਰਾਗ ਆਇਆ ਕਿ ਦੁਨੀਆ ਕੂੜੀ ਏ, ਘਰੋਂ ਤੁਰ ਪਏ ਤੇ ਜੰਗਲ ਦੇ ਰਸਤੇ ਗਏ ਤੇ ਪੁੱਛਦੇ ਨੇ ਗੋਬਿੰਦ ਪਾਣੇ ਕੀ ਕੋਈ ਵਿਧੀ ਦੱਸੇ। ਸੰਤ ਜਿਹੜੀ ਸੇਵਾ ਪੰਥੀਆਂ ਦੀ ਸੰਤ ਰਤਨ ਮਾਲਕ ਹੈ, ਉਹਦੇ ਵਿੱਚ ਸੰਖੇਪ ਜਿਹਾ ਉਹਨਾਂ ਜੀਵਨ ਦਿੱਤਾ। ਕਹਿੰਦੇ ਨੇ ਕੋਈ ਮੈਨੂੰ ਗੋਬਿੰਦ ਪਾਣੇ ਕੀ ਵਿਧੀ ਦੱਸੇ, ਤੇ ਕਦੋਂ ਕੋਈ ਨਾ ਮਿਲਿਆ। ਅੰਤਰ ਬੈਰਾਗ ਨੇ ਇੰਨਾ ਕਾਂਗ ਉੱਠੀ, ਕਹਿਣ ਲੱਗੇ ਜੰਗਲ ਵਿੱਚ ਤੁਰੇ ਫਿਰਨਾ, ਜੇ ਕੋਈ ਚੀਜ਼ ਮਿਲਣੀ ਤਾਂ ਸ਼ਕਲ ਲੈਣਾ, ਬੈਰਾਗੀ ਹੋ ਗਏ। ਇੱਕ ਫਿਰ ਗੁਰਸਿੱਖ ਮਿਲਿਆ, ਕਹਿਣ ਲੱਗੇ ਜੇ ਗੋਬਿੰਦ ਪਾਣੇ ਕੀ ਵਿਧੀ ਸਿੱਖਣੀ ਹੈ ਤੇ ਗੋਬਿੰਦ ਲੋਕਾਂ ਕੀ ਸੰਗਤ ਕਰੋ। ਉਹਨੇ ਕਿਹਾ ਗੋਬਿੰਦ ਲੋਕ ਕੌਣ? ਉਹ ਸਿੱਖ ਸੀ ਬੜਾ ਟਿਕਿਆ। ਕਹਿਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਪਾਣ ਦੀ ਵਿਧੀ ਦੱਸੀ ਜਾਂਦੀ, ਉੱਥੇ ਕੌਣ ਹੈ? ਕਹਿਣ ਲੱਗੇ ਉੱਥੇ ਉਹ ਹੋਵੇ ਜਿਹੜੇ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ। ਇੱਥੇ ਉੱਥੇ ਉਹ ਨੇ ਜਿਹੜੇ ਆਵਾਜ਼ ਦੇ ਕੇ ਕਹਿੰਦੇ ਨੇ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਉੱਥੇ ਉਹ ਨੇ ਜਿਹੜੇ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਪੁਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅੱਜ ਉਹ ਤੁਰੇ ਨੇ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਨੇ। ਦੇਖੋ ਸਿੱਖੀ ਵਿੱਚ ਸਹਿਣ ਨੂੰ ਨਿਮਰਤਾ ਦੀ ਗੱਲ ਕਰਦੇ ਹਾਂ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ, ਹਜ਼ੂਰ ਨੇ ਪਹਿਲੇ ਦਿਨ ਕਿਹਾ ਪਾਣੀ ਲੈ ਕੇ ਆਓ। ਪਾਣੀ ਲਿਆਂਦਾ, ਹੱਥ ਧੋਤੇ, ਪਾਣੀ ਦਾ ਭਾਂਡਾ ਡੋਲ ਦਿੱਤਾ, ਕਿਆ ਲਿਆਓ ਪਾਣੀ ਪਰਤ ਕੇ। ਪਾਣੀ ਲੈਣ ਗਏ, ਲਿਆਂਦਾ, ਚਰਨਾਂ ਤੇ ਪਾਣੀ ਪਾਇਆ, ਭਾਂਡਾ ਡੋਲ ਦਿੱਤਾ। 3 ਮਹੀਨੇ ਇਹੀ ਕਾਰ ਕਰਦੇ ਰਹੇ, ਪਾਣੀ ਲੈ ਕੇ ਆਉਣਾ ਤੇ ਡੁਲਾ ਦੇਣਾ। ਇੱਕ ਦਿਨ ਵੀ ਭਾਈ ਸਾਹਿਬ ਦੇ ਮੱਥੇ ਤੇ ਤਿਉੜੀ ਨਹੀਂ, ਇੱਕ ਦਿਨ ਵੀ ਉਹਨਾਂ ਦੇ ਅੰਦਰ ਗਿਲਾ ਨਹੀਂ, ਇੱਕ ਘੜੀ ਵੀ ਉਹਨਾਂ ਅੰਦਰ ਸ਼ੱਕ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਜ 3 ਮਹੀਨਿਆਂ ਬਾਅਦ ਤੂੰ ਪਾਣੀ ਲਿਆਉਣਾ, ਮੈਂ ਡੋਲ ਦੇਣਾ ਵਾ। ਕਦੀ ਤੂੰ ਇਹ ਨਹੀਂ ਸਵਾਲ ਕੀਤਾ ਵੀ ਇਹ ਪਾਣੀ ਡੋਲਦੇ ਕਿਉਂ ਹੋ? ਕਹਿਣ ਲੱਗੇ ਇਹ ਤੁਹਾਡੀ ਮਰਜ਼ੀ, ਇਹ ਪਾਣੀ ਨੂੰ ਜਿਵੇਂ ਮਰਜ਼ੀ ਮਰਤੋ, ਮੇਰਾ ਕੰਮ ਕੇਵਲ ਹੁਕਮ ਮੰਨ ਕੇ ਪਾਣੀ ਲਿਆਉਣਾ ਹੈ, ਮੇਰਾ ਤਾਂ ਕੰਮ ਹੁਕਮ ਮੰਨਣਾ। ਉਸ ਵੇਲੇ ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਰਹਿਮਤ ਦੀ ਨਜ਼ਰ ਭਰ ਕੇ ਦੇਖਿਆ ਤੇ ਭਾਈ ਕਨਹੱਈਆ ਜੀ ਨੂੰ ਸਰੀਰ ਮੇਂ ਅਸ਼ਰੀਰੀ ਦਿਖਿਆ। ਇਹਦੇ ਅਰਥ ਕੀ ਨੇ? ਨਜ਼ਰ ਭਰ ਕੇ ਦੇਖਿਆ, ਸਰੀਰ ਮੇਂ ਅਸ਼ਰੀਰੀ ਦਿਖਿਆ, ਇਹਦਾ ਭਾਵ ਜਦੋਂ ਇੱਕ ਵਾਰੀ ਨਜ਼ਰ ਕੀਤੀ, 5 ਤੱਤਾਂ ਦੀ ਦੇਹ ਵਿੱਚੋਂ ਉਹ ਨਜ਼ਰ ਆਇਆ ਜਿਹੜਾ ਇੱਕ ਵੀ ਤੱਤ ਵਿੱਚ ਨਹੀਂ ਆਉਂਦਾ, ਉਹਨਾਂ ਨੂੰ ਦੇਹ ਵਿੱਚੋਂ ਬਦੇ ਦਿਖਾ ਦਿੱਤੀ। ਇੱਕ ਨਜ਼ਰ ਭਰ ਕੇ ਤੱਕਿਆ ਤੇ ਭਾਈ ਕਨਹੱਈਆ ਜੀ ਪਰਮ ਪਦ ਤੇ ਜਾ ਪਹੁੰਚੇ। ਕਿਹੜੀ ਦਾਤ ਸੀ? ਜਦੋਂ ਤੁਰਨ ਲੱਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਿਮਰਤਾ ਦਾ ਪੱਲਾ ਨਾ ਛੱਡਿਓ, ਨਿਮਰਤਾ ਵਿੱਚ ਰਹੋਗੇ ਤੇ ਇਹ ਦਾਤ ਅੰਦਰ ਟਿਕੀ ਰਹੇ। ਕਿੰਨੀ ਕੁ ਨਿਮਰਤਾ ਆ ਗਈ ਸਿੱਖੀ ਸਿੱਖ ਦਿਆਂ, ਇੰਨੀ ਨਿਮਰਤਾ ਵਿੱਚ ਆ ਗਏ। ਕਈ ਉਹ ਨੇ ਜਿਹੜੇ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਮਾਰੇ ਤੁਰੇ ਨੇ, ਤੇ ਉਹ ਪਾਣੀ ਦੀ ਮਸ਼ਕ ਚੱਕ ਕੇ ਜਿਹੜੇ ਡਿੱਗੇ ਤਰਲੇ ਪੈ ਲੈਂਦੇ ਨੇ ਉਹਨਾਂ ਨੂੰ ਪਾਣੀ ਪੈ ਮਿਲਾਉਂਦੇ ਨੇ। ਮੇਰੇ ਗੁਰੂ ਕਲਗੀਧਰ ਕੋਲ ਜੋ ਸ਼ਿਕਾਇਤ ਵੀ ਕੀਤੀ ਗਈ ਤੇ ਹੱਸ ਕੇ ਕਹਿੰਦੇ ਨੇ ਦਾਤਾ ਇਹ ਸ਼ਸਤਰ ਨਾਲ ਤੇਰੀ ਸੇਵਾ ਕਰਦੇ ਨੇ, ਇਹ ਆਕੀ ਦੁਸ਼ਮਣਾਂ ਨੂੰ ਮਾਰਦੇ ਨੇ, ਤੇ ਜਦੋਂ ਕੋਈ ਦੁਸ਼ਮਣ ਡਿੱਗ ਪਏ ਮੈਂ ਪਾਣੀ ਦੀ ਘੁੱਟ ਪਿਲਾ ਕੇ ਦੁਸ਼ਮਣੀ ਨੂੰ ਮਾਰਨਾ ਪਿਆ। ਮੈਂ ਕਹਿੰਦਾ ਉਹ ਸਿੱਖਾਂ ਇਹ ਕੇਵਲ ਕਿਤਾਬਾਂ ਦੀਆਂ ਸਾਖੀਆਂ ਬਣ ਗਈਆਂ, ਸਾਡੇ ਕਥਾ ਵਾਚਕਾਂ ਦੇ ਕਹਿਣ ਦਾ ਤਰੀਕਾ ਬਣ ਗਿਆ, ਕਿੱਥੇ ਮਿਲੇਗੇ ਭਾਈ ਕਨਹੱਈਏ ਵਰਗੀ ਸਿੱਖੀ? ਤੇ ਜਦੋਂ ਤੂੰ ਅਰਦਾਸ ਕਰਕੇ ਕਹਿੰਦਾ ਤਾਂ ਮੈਨੂੰ ਸਿੱਖੀ ਦੇਣੀ ਆ ਤੇ ਭਾਈ ਕਨਹੱਈਏ ਵਰਗੀ ਸਿੱਖੀ ਦੇ ਦੇ, ਮੈਨੂੰ ਬਾਬੇ ਬੁੱਢੇ ਵਰਗੀ ਸਿੱਖੀ ਦੇ, ਮੈਨੂੰ ਭਾਈ ਗੁਰਦਾਸ ਵਰਗੀ ਸਿੱਖੀ ਦੇ, ਮੈਨੂੰ ਕਿਤੇ ਭਾਈ ਮੰਜ ਵਰਗੀ ਸਿੱਖੀ ਦੇ ਦੇ। ਸਿੱਖੀ ਦਾ ਦਾਨ ਮੰਗਣ ਲੱਗਿਆ ਸਿੱਖ ਕੋਲ ਸਭ ਤੋਂ ਪਹਿਲੀ ਗੱਲ ਨਿਮਰਤਾ ਦੀ ਦਾਤ ਮਿਲੇ। ਖੌਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਤੇ ਬੇਨਤੀ ਕਰ ਰਿਹਾ ਜਿਹੜਾ ਗਰੀਬੀ ਵਿੱਚ ਰਹੇਗਾ ਇੱਕ ਦਿਨ ਉੱਚੇ ਰੁਤਬੇ ਤੇ ਪਹੁੰਚੇਗਾ। ਭਾਈ ਗੁਰਦਾਸ ਨੇ ਤਾਂ 2 ਪੌੜੀਆਂ ਇਸ ਕਰਕੇ ਕਹੀਆਂ ਨੇ, ਕਹਿੰਦੇ ਨੇ ਅੱਜ ਟੀਕਰਾ ਕਿਸੇ ਦੇ ਸਿਰ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦਾ ਮੂੰਹ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦੇ ਹੱਥ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, جتن بھی گل کرنے ہاں اسی کرنے ہاں چرن ساد کے توئے توئے پیو. جدو اسی شبد ورتنے ہاں کہن لگے خم تن کے چرن پخال دے توڑ کول کول پی جائے. کدی کیا بھی اسی سر دھو کے پیاں گے, سکھ دا منہ دھو کے پیاں گے, ہاتھ دھو کے پیاں گے, چرن دھوئے کے کیوں پینے ہاں؟ کیونکہ چرناں نوں رب نے غریبی دی داد دتی ہے. متھے نوں کدی کسے نہیں دھونا, جدن دھونا ہے چرن دھو کے پیتے جانے. کی یہ غریبی والا اچا نہیں جانا؟ حضور نے شبد ورتے نے سر اچا نیوے, چرن سر پیری پاندے, سکھاں نوں سکھی دان, غریبی دا دان ملے. کیونکہ سب تو وڈیا رولا ہی اس گل دا خومے والا کیڑا ہی سانوں نوں ٹکن دیندا. اصلیت اے روز جدو شام نوں اسی بہنے ہاں نا, سوہلا صاحب دا باچ سکھ دے نت نیم دا آخری وہ بانی ہے, رات نوں سون لگے تے دیکھو گرو رام داس تے خین نمرتا دے پہنچ. وہ رات نوں سون لگیاں وی کہندے نے شریر ول چاتی مار, کام نال بھریا ہے, گسے نال بھریا ہے, تے داتا ہے چھٹے کیویں؟ کہن لگے کام کرود نگر گو بھریا مل سادھو کھنڈل کھنڈا ہے. پورب لکھت لکھے گر پایا من ہر لب منڈل منڈا ہے. غریبی دھارن کر کی کر سادھو انجلی پن وڈا ہے, کر ڈنڈوت پن وڈا ہے دووری آیا. گرو سامنے اپنے ہاتھ جوڑ کے نمرتا دی دات منگ, غریبی ورگا پن کوئی نہیں. کر ڈنڈوت پن وڈا ہے, ڈنڈوت اپنے آپ نوں نمرتا وچ چکا دے, اے سب تو وڈا پن ہے. تے داتا جڑے چک دے نہیں, کہن لگے رب میر کرے انہاں نوں غریبی دی داد دے. کہندے اصل وچ انہاں دے اندر ایک او کنڈا چلا گیا ہے جڑا اس جنم وچ کوئی نہیں نکلنا. مہاراج کیوں؟ جنہاں کول غریبی نہیں, سچ جانو اس کنڈے نے اتنا پوارا پایا ہے جدے اندر ٹک گیا وہ آپ بھی نہیں ٹکدا تے دوجے نوں وی نہیں ٹکن دیندا. وہ کنڈا کیڑا جی؟ کہن لگے ساکت ہر رس ساد نہ جانیا تین انتر خومے. کنڈا ہے تے خومے دے کنڈے نال کھلو کے کہیے میں سکھاں اے سکھی دا دان کوئی نہیں. کہن لگے ساکت ہر رس ساد نہ جانیا تین انتر خومے, کنڈا ہے جیوں جیوں چلے جیوں جیوں وہ تردا ہے چب ہے وہ کنڈا خومے دا چبدا ہے. کیوں چبدا ہے؟ کیونکہ چلن نہ چبنا ہے نا, اکلیاں بیٹھے نہیں چبدا ہوں, جدو دوجے نو دیکھتا ہے پھر چبدا ہے. یہ میرے برابر کیویں ہو گیا؟ جیوں جیوں چلا چبا دکھ پاویں, اتنے کنڈا نہیں ٹک دینا. جدو اگے جاندے نے جم کال سہے سر ڈنڈا ہے. اگے کہندے خم غریب مسکین پرب تیرے, ایویں سکھی دا پہلا دان کتے مل گئے. خم غریب مسکین پرب تیرے ہر راس راس وڈ وڈا ہے, جن نانک نام آدھار ٹیک ہے. آدھار نام تا بنے گا جدو کہے گا ہم غریب مسکین پرب تیرے, ہم غریب مسکین پرب تیرے ہر راکھ راکھ وڈ وڈا ہے, جن نانک نام آدھار ٹیک ہے, ہر نامے ہی سکھ منڈا ہے. میں بےنتی کر رہا کہ سر اچا نیوے چرن سکھی دی پہلی دات غریبی, سر اچا نیوے چرن سر پیری پاندے, منہ اکھی نک کن ہاتھ دے پار اچاندے, سب چین چھڈ پوجیاں, کون کرم کماندے, گر شرنی ساب سنگتی نت چل چل جاندے, بطن پر اپکار نو کر پار وساندے. کہن لگے چرن جڑے اینی سیوا نمرتا وچ رہے نے, میری کھلو موجڑے گر سکھ ہنڈاندے, مستک لگے ساد رین وڈ پاگ. جنہ دے سکھی دان وچ سب تو پہلی بینتی کریے داتا غریبی دی دات دیو. اس غریبی بھی جدو آوانگے ادو حضور نے کہے کہ نمن سو اکھر کھمن گن جیوا منیا منت, اے ترے پہنے ویش کر تاں وس آوی کنت. غریبی وچ رہن والا کہندا ہے آ جدو پڑھنی فریدا جوتا مارن مکیاں تنہاں نہ مارے گھم, کیونکہ اندر والا کنڈا ہی گھم کسونت کھڑے کردا ہے, جہدے اندر کنڈا نہیں وہ نہیں کدی بولتا. اتنے پھر اِسی کہاں گے اگو جواب نہ دیتا تے اِسی کیویں؟ دیکھو کسے خد ہوں نہیں سمجھان تو پہلے اِسی کسون چک لیے. کہن لگے جو تین مارن مکیاں تنہ نہ مارے قوم, آپ نیڑا گھر جائیے, آپ نیڑا گھر, آپ نیڑا در سے اپنے جے نج گھر بھی جانے تے دشمنی مٹان دا یتن کر,
جس بندے دے اندر دشمن والی برتی اس بندے کا کدی اندر سمن وچ ٹک ہی نہیں سکتا. حضور نے شبد مکائے کہن لگے جب لگ تارا کوئی بیری میت تب لگ نشچل نہیں چیت. حضور نے میر کیتی آپ نیڑا کر جائیے پیر تنہ دے چم. جیڑی بینتی کر رہے ہیں سب تو پہلی سکھی دان وچ نمرتا. بھائی صاحب نے شبد ورتے ہاں کچھ گھول گھمایا گرمت ہردے غریبی آوے. پانچ سات منٹ آپ دے لینے نے کیونکہ گھنٹہ سمپورن ہو جائے. کہنے لگے دوسرا بچن سی ہاں تش کول گھمایا پر ناری دے نیڑ نہ جاوے. گرمخو اس گن نو میرا داتا میر کرے جس سکھ کول گن آ گئے نے. میں تین پنکتیاں درت کرنے چاہتا سا کہ ہاں تش کول گھمایا گرمت ہردے غریبی آوے, ہاں تش کول گھمایا پر ناری دے نیڑ نہ جاوے, ہاں تش کول گھمایا پر دربے نو ہاتھ نہ لاوے. اے سکھی دان وچ پر ناری دے نیڑ نہ جاوے. ایک بینتی کہ گرمت اندر استری نو بالکل نندیا نہیں گیا. دیکھو حضور نے ایک شبد ورتیا ہے نار میں پرخ, پرخ میں ناری, بوجھو برہم گیانی, تن میں تیان, تیان میں جانیا. صاحب نے شبد ورتے کہن لگے ہر پرخ دے وچ ناری ہے, ہر ناری دے وچ پرخ ہے. یہ ارتھ کی جے اکلا پرخ ہے تا بھی ادھورا ہے, جے اکلی ناری ہے تے تا بھی ادھوری ہے. دوسرا جس پرخ تے ناری دو شبد گرو گرنتھ صاحب چ بڑی بری آئے. اسی کئی بری اس وشے تے بڑا رولا پانے برابرتا سبندی. وہ میں کہنا سی اس گل نو کیوں نہیں سمجھتے پے جو پرماتما دی کھیڈ ہے رب دی کھیڈ وچ ترک کرنا, رب دی کھیڈ وچ دلیلاں دینیاں اپنیاں. دیکھو ایتھے بالکل ناری نو نندیا نہیں گیا. جیڑی برابرتا دی اسی گل کرنے ہاں کہ مرد کبھی ناری دی برابرتا کر لے گا, اسی ہر دوجے کر لگ پئے. ناری نو مرد دے برابر کیوں نہیں؟ جو پرماتما نے ایک عورت نو گن دتے نے کہ مرد دی برابری کر سکتا ہے؟ کوئی مائی کا لال کھڑا ہو کے کہے بھی میں عورت دی برابری کر سکنا؟ گرو صاحب نے کہا ناری ہووے تے پرخ دا جنم ہے, پرخ ہووے تے ناری دا جنم ہے. جے اکلے رہن گے کھما کرو دونوں دے سمیل نال کی سنتان ہے؟ دیکھو دونوں ایک دوجے تو ادھورے نے. حضور نے بانی وچ جدو عورت دی گل کیتی ہے میں بانی وچوں کچھ پرمان دینے چاہنا پھر آنا پر ناری دے نیڑ نہ جاوے. دیکھو حضور نے بچن کیا ہے اسی ایک تک بڑی بڑی پڑھنے ہاں کہ سو کو مندا آکھیا جت جمع راجان. ویسے شلوک آپ پڑھنے پنڈ جمیا پڑھنی ہے پنڈ منگن ویاہ پنڈو ہووے دوستی پنڈو چل ہے راہو پنڈ موا پل پالی ہے پنڈ ہووے بندان سو کو مندا آکھیا جت جمع راجان پنڈو ہی پنڈ اپجائے. میرے بابا جی نے کہا دیکھو سنسار میں سبند دے نال بند ہے. اج اسے پانڈے نو اسے استری نو ساڈا سماج جنم بھی نہیں لین دیندا پیا. پاوے گل کہنی بڑی لویا چبن والی گل ہے پر سکھی دان دی گل پہ کرنے ہاں. تینوں اے پتہ نہیں کہ تیری گرو گرنتھ صاحب دی بانی وچ سب تو وعدے شبد نے جہدے وچ کہ استری بن کے گرو تیرے نے رب دے در تے پکار کیتی ہے, کیونکہ استری دے اندر دی نکلی کوئی خوک رب دے در تے سنی جاندی ہے. ایڈا وڈا تھان نہیں حضور بانی پڑھو. بابے فرید دے سب تو پرانے بھگتوں نے گرو گرنتھ صاحب انہوں کا ایک شبد ہوں کہندے نے کہ آپ لیے لڑ لائے در درویش کہنے تین تن جنیندو جنیندی ماؤ آئے سبل سے. حضور نے شبد ورتے نے آپ جدو پڑھنے ہاں کہ لگے تن تن پتا تن تن کل تن تن سو جننی جن گرو جنیا مائے. میرے تن گرو گرنتھ صاحب تا کہندے نے اس ماں نو تن کہے جنہیں جن جنے جنا جڑے جن نے سیوکاں نو جنم دیتا. تے جدو بابا جی دی بانی پڑھنے کی انہاں استری روپ ہو کے پکاریا نہیں کہ میں بن جارن بن جارن رام کی تیرا نام وکھر واپار جیو. گرو امرداس کہندے میں کامن میرا کنت کرتار جے ہاں کرائے تے ہاں کری شنگار. بابا کبیر جی بابا نام دیو تا کہندے میں بوری میرا رام پتار رت رت تا کو کروں شنگار. گرو گرنتھ صاحب کہندے کرم ہین تن کرے بنتی کد نانک آوے واری سب سواگن مانے رلیاں اک دیو رات مراری جے نا سکھ ملے بابا فرید تاں کہندے اج نہ سُتی کنچوں انت مڑے مڑ جائے جائے پوچھو دوہاگنی تم کیوں رہن وہائے اپنے آپ نوں نمرتا وچ رکھ کے اتنا اچا رتبہ دتا کہ جے جگیا سو تو سائیں نوں خوش کرنا ہے تے تیرے کول استری والی کوملتا او دے والی نمرتا او دے والا ٹکا آوے سکھی دا میں اپنے وشے ول تراں جس نے سکھی سکھنی ہے کہندے نے پر ناری دے نیڑ نہ جاوے یہ بھاو کی نیڑ نہ جاوے در تے نہیں کہ نفرت کر لگ پے کہ ٹور گوار شودر پس ناری یہ سب تارن کے ادھکاری یہ نہیں کہ انہوں باگن دین شبد برت لے کیونکہ اے پرانے لوکاں نے برتے نے یہ بھاو اے وے جے سکھی نو کمانے اندر دی نمرتا رکھ دیا ہویا ایک ارداس کری کہ تو بے بچاری نہ ہوویں سکھی دا اے گن ہے حضور بھائی گرداس کہن لگے پر ناری دے نیر نہ جاوے تے گرو گرنتھ صاحب کہندے نے کہ پر تریا روپ نہ پیک ہے نیتر اے دا پار ملین برتی نال دیکھی نہ تے جے دیکھے گا پھر سکھ کوئی نہیں پھر تا کہندے نے من رے کون کو مت تے لینی پر دارا نندیا رس رچیو رام بھگت میں کینی جے تو تکے گا تے صاحب بانی وچ کہندے نے دیکھ تم اپنے آپ نو کنت کہنا ہے بڑی کمال دی ادھارن دتی کہندے ایک بگیچہ ہے اس بگیچے وچ کئی فل کھڑے نے ہر فل دی سگندھی ہر فل دی مہک آپوں اپنی ہے پر دیکھ تینوں ایک فل فل نال تیرا سبندھ ہے تے جے اپنے آپ نو کنت کہنا ہے دوجے فل نو میری نظر نال تکی نہ کیا گالایو پوش پر ویل نہ جو ہے کنت توں نانک پھلنا سندی وار کھڑیا ہب سنسار جوں ایک بینتی کرنی ہے اسی کہاں گے کوئی ادھارن دئیے کہ جس سکھ نے سکھی کمائی ہوئے وکاراں دا چکھڑ چلیا ہوئے تے میرے داتے نے نو تپی واہ نہ لگن دتی ہوئے ویسے سکھی کمائی تاں جاندی ہے جے گرو کلگی والیا تیرا سر تے ساڈے سر تے تیرا ہاتھ ہوئے جے تیری مہر ہوئے بابا جی نے ایویں نہیں سی کیا کہ فریدا پوم رنگاولی منج وصولاں باغ جو جن پیر نواجیا تنا انچ نالا تکو 1857 دا قدر ہویا ایک سکھ جن نے سکھی بابے نانک دی کما کے ادھارن دتی کمائی ہورنا نے بھی بڑی صرف ادھارن ایک دے رہے ہیں دلی دے وچ قتل و غارت ہو رہی ہے انگریز نے کہہ دیتا بھی 24 گھنٹیاں بھی جو کچھ لٹ پٹ سکدے ہو لٹ لو عزت لٹو تن لٹو کار لٹو شفائی ہلکے کتیاں دی طرح لوکاں دے گھراں نوں پے پر ایک سجن رب دی بندگی وچ گڑوند امرت ویلے اپنے نیم نوں نبھایا کی دیکھیا دلی نوں اگ لگ گئی چار چپیرے کرلات پئے فوجی لوکاں دا سامان پے لٹدے نے اس نوجوان نے خط وچ بندوق پکڑی تردیاں ایک سنکھیپ جی ارداس کیتی ہے گرو نانک صاحب اج دے چکھڑ وچوں بچا لاں میں ساری زندگی تیرے چرناں وچ سمرپت کر دیاں سکھی کمان لئی سکھی رکھن لئی بھی ارداس کرنی پیندی جدو گئے تے کہندے نے ایک سجنہ دے گھر وچ نوجوان بچیاں دوواں انہاں دیاں تے شپائی خرب کر اس گھر نوں گئے تے ایک بابے نے اگے بندوق لے کے کھلو گیا اچھی آواز وچ سنگ گرج وچ کیا خبردار جس گھر نوں کسے نے کیری نظر نال تکیا پوچھیا توں کون کہن لگے وڈے صاحب نے انہاں دی سیوا لئی میری ڈیوٹی لا دتی ہوں کسی نے کی پتا کہڑے وڈے صاحب دا اے سیوک ہے کھلو گئے اگے انہاں استریاں نوں کہا تسی گھر جا کے ٹکو بزرگ ایک عورت آئی باہر دیکھ کے کہندی ہے سچ جانی تیرا روپ دیکھ کے بھروسہ بج گیا ساڈی عزت محفوظ رہے گی سکھ نوں دیکھے دشمن تے انہوں بھروسہ آ جائے میرا رکھوالا آ گیا انہوں کہندی اسی سجد ہاں حضرت صاحب دی کل وچوں ہاں پر ایک تینوں گل کہنی تینوں خدا تے گرو نانک دی سکھی دا واسطہ ہی کہ ساڈی حفاظت ضرور کریں سکھی دیکھو انہاں نے پھر بچن کہہ کہن لگے مائی تو واسطہ نہیں سی پانا میں تا ہن وی کھلوتا وا جے سکھی دا واسطہ پائی تے میں اونی دیر تک ایتھے ٹکاں گا جاں تا میرے پران نہ نکل جان تے جنی دیر تک ٹھنڈ ٹھنڈولا نہ ہو جائے کھلوتا رہا ساری رات کھلوتا سارے دن او فوجی کھلوتا رہا دوجی شام نو جدو ٹھنڈ ٹھنڈولا ہویا لوک گھراں نو پرتے ਤੇ ਉਹਨਾਂ ਤਸਜਦਾਂ ਦੇ ਪਰਿਵਾਰ ਦੇ ਮਰਦ ਘਰ ਆਏ ਤੇ ਉਸ ਮਾਈ ਨੇ ਕਿਹਾ ਆ ਸਿੱਖ ਫੌਜੀ ਹੈ ਜਿਹਨੇ ਸਾਰੀ ਰਾਤ ਖਲੋ ਕੇ ਦਿਨੇ ਰਾਤ ਪਹਿਰਾ ਦਿੱਤਾ ਹੈ। ਕਹਿੰਦੇ ਨੇ ਉਸ ਬਜ਼ੁਰਗ ਨੇ ਸ਼ਾਹ ਨੇ ਆਪਣੇ ਘਰ ਬੁਲਾਇਆ, ਅਮੀਰ ਬੜਾ ਸੀ, ਘਰ ਕੋਲ ਬੁਲਾ ਕੇ ਉਹ ਔਰਤਾਂ ਜਿਹੜੀਆਂ ਪਰਦੇ ਵਿੱਚ ਰਹਿੰਦੀਆਂ ਨੇ, ਇੰਜ ਲੱਗਦਾ ਸੀ ਗੁਰੂ ਨਾਨਕ ਦਾ ਸਿੱਖ ਕਿਸੇ ਦਾ ਪੁੱਤਰ ਬਣ ਕੇ, ਕਿਸੇ ਦਾ ਭਰਾ ਬਣ ਕੇ ਤੇ ਕਿਸੇ ਦੇ ਪਿਤਾ ਰੂਪ ਵਿੱਚ ਹੋ ਕੇ ਉਸ ਘਰ ਵਿੱਚੋਂ ਸਤਿਕਾਰ ਲੈ ਰਹੇ। ਸਾਰੇ ਜੀ ਇਕੱਠੇ ਹੋਏ ਤੇ ਸ਼ਾਹ ਨੇ ਔਰਤ ਨੂੰ ਕਿਹਾ ਕਿ ਇੱਕ ਥਾਲੀ ਭਰ ਕੇ ਮੋਤੀਆਂ ਦੀ, ਸੋਨੇ ਦੀਆਂ ਮੋਹਰਾਂ ਦੀ ਲਿਆਓ। ਜਦੋਂ ਲਿਆਂਦੀ ਉਸ ਸਿਪਾਹੀ ਨੂੰ ਕਿਹਾ, ਕਹਿਣ ਲੱਗੇ ਆ ਤੁਸੀਂ ਸਾਡੀ ਹਿਫਾਜ਼ਤ ਕੀਤੀ, ਅਸੀਂ ਇਨਾਮ ਦੇਣੇ ਆ। ਇੱਕੋ ਦਮ ਉੱਠ ਕੇ ਕਹਿਣ ਲੱਗੇ ਮੈਂ ਸਿੱਖੀ ਦਾ ਵਾਸਤਾ ਵੇਚਣ ਲਈ ਨਹੀਂ, ਮੈਂ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਸਤੇ ਖਲੋਤਾ ਹੋਇਆ ਸੀ। ਮੇਰੀ ਕੋਈ ਡਿਊਟੀ ਕਿਸੇ ਸਰਕਾਰ ਨੇ ਨਹੀਂ ਲਾਈ, ਬਸ ਇਸ ਬੀਬੀ ਨੇ ਕਿਹਾ ਤੈਨੂੰ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ। ਕਹਿਣ ਲੱਗਾ ਮੈਂ ਸਿੱਖ ਹਾਂ ਤੇ ਮੈਂ ਸਿੱਖੀ ਨੂੰ ਵੇਚਣ ਨਹੀਂ ਆਇਆ। ਕਹਿੰਦੇ ਨੇ ਸਾਰੀਆਂ ਦੀਆਂ ਅੱਖਾਂ ਵਿੱਚ ਪਾਣੀ ਸੀ, ਸ਼ਮਸ਼ਮ ਕਰਕੇ ਵਗਦਾ। ਘਰ ਗਏ ਸਾਰੇ ਫੌਜੀ, ਘਰ ਰੁਪਈਏ ਦੌਲਤ ਲੈ ਕੇ ਗਏ। ਇਹ ਆਪਣੀ 3 ਮਹੀਨਿਆਂ ਦੀ ਤਨਖਾਹ ਮਾਈ ਦੀ ਖੱਤ ਤੇ ਤਲੀ ਤੇ ਰੱਖੀ ਤੇ ਮਾਂ ਨੇ ਕਿਹਾ ਪੁੱਤਰ ਉੱਥੇ ਤਾਂ ਵਗਦੀ ਗੰਗਾ ਵਿੱਚ ਲੋਕਾਂ ਹੱਥ ਧੋਤੇ, ਤੂੰ ਕੀ ਲੈ ਕੇ ਆਇਆ, ਕੁਝ ਲੁੱਟੀ? ਅੱਖਾਂ ਭਰ ਕੇ ਕਹਿੰਦੇ ਮਾਂ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ ਹਾਂ, ਮੈਂ ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ। ਦਾਸਤਾਨ ਸੁਣਾਈ ਪਰ ਮਾਈ ਮੰਨੀ ਨਾ, ਕਹਿਣ ਲੱਗੀ ਨਿਕਲ ਜਾ ਮੇਰੇ ਘਰ ਤੋਂ। ਕਹਿੰਦੇ ਨੇ ਚੰਗਾ ਮਾਂ ਹੁਣ ਉਹਦੀ ਦਰ ਤੇ ਜਾਵਾਂਗਾ ਜਿਹਨੇ ਉਸ ਹਨੇਰੀ ਵਿੱਚ ਵੀ ਮੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਤਨ ਕਰਕੇ ਮਨ ਕਰਕੇ ਕੌਣ ਸਨ? ਇਹ ਸਨ ਸੰਤ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਇਆ। ਸਿੱਖੀ ਨੂੰ ਕਮਾਉਣੀ ਪਹਿਲੀ ਗੱਲ ਚੇਤੇ ਰੱਖੀ, ਗਰੀਬੀ ਲਈ ਬੇਨਤੀ ਕਰੀ ਤੈਨੂੰ ਪਰ ਔਰਤ ਉਹਦੇ ਵਿੱਚੋਂ ਮਾਂ ਬੇਟੀ ਭੈਣ ਨਜ਼ਰ ਆਵੇ ਤੇ ਗੁਰੂ ਦੇ ਬਚਨਾਂ ਨੂੰ ਜੇ ਕਮਾਏਗਾ। ਤੀਜੀ ਗੱਲ ਪਰ ਧਨ ਨੂੰ ਹੱਥ ਨਾ ਲਾਈ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਿਸ ਬੰਦੇ ਨੇ ਪਰਦਾਰਾਂ ਨੂੰ ਤੇ ਪਰ ਧਨ ਨੂੰ ਤਿਆਗ ਦਿੱਤਾ ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਹੈ। ਪਰਦਾਰਾ ਤੇ ਪਰ ਧਨ, ਪਰ ਧਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ, ਪਰਮਾਤਮਾ ਉਹਦੇ ਨੇੜੇ ਰਹਿੰਦਾ। ਇਸੇ ਵਿਸ਼ੇ ਨੂੰ ਕੱਲ ਆਪਾਂ ਅੱਗੇ ਤੋਰਾਂਗੇ, ਸਿੱਖਾਂ ਨੂੰ ਸਿੱਖੀ ਦਾਨ। ਤੇ ਅੱਜ ਬੇਨਤੀ ਕਰੀਏ ਹਜ਼ੂਰ ਮੇਰ ਕਰੋ, ਸਾਡੇ ਅੰਦਰ ਨੂੰ ਨਿਮਰਤਾ ਦਾ ਦਾਨ ਦਿਓ, ਸਾਡੇ ਅੰਦਰ ਨੂੰ ਟਿਕਾ ਦਾ ਦਾਨ ਦਿਓ, ਤਾਂ ਜੋ ਅਸੀਂ ਆਪਣੇ ਇਖਲਾਕ ਜੀਵਨ ਨੂੰ ਬਣਾ ਸਕੀਏ। ਯਤਨ ਕਰਾਂਗਾ ਕਿ ਕੱਲ ਇਹ ਵਿਸ਼ਾ ਸੰਕੋਚਿਆ ਜਾਏ, ਕਿਉਂਕਿ ਦਿਨ ਵੀ ਥੋੜੇ ਨੇ। ਇਸ ਵਾਰੀ ਯਤਨ ਵੀ ਹੈ, ਭਾਵੇਂ ਸੰਹੋਜੇ ਕਥਾ ਕਰਨੀ ਪਏ, ਵੀ ਇਸ ਵਿਸ਼ੇ ਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।